SBS
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 SBS Radio
ਕੇਅਰਰ ਯਾਨੀ ਕਿ ਦੇਖਭਾਲ ਕਰਨ ਵਾਲੇ ਉਹਨਾਂ ਦੀ ਕੀ ਪਰਿਭਾਸ਼ਾ ਕਿਹੋ ਜਿਹੇ ਹਾਲਾਤਾਂ 'ਚੋਂ ਨਿਕਲਦੇ ਅਤੇ ਪ੍ਰਵਾਸੀ ਭਾਈਚਾਰੇ ਦੇ ਲੋਕ ਕਿਉਂ ਪਿੱਛੇ ਰਹਿ ਜਾਂਦੇ ਵਾਂਝੇ ਰਹਿ ਜਾਂਦੇ ਸਰਕਾਰੀ ਸਹਾਇਤਾ ਤੋਂ ਇਹਨਾਂ ਸਾਰੀਆਂ ਗੱਲਾਂ 'ਤੇ ਚਰਚਾ ਕਰਨ ਲਈ ਟੈਲੀਫੋਨ ਲਾਈਨ 'ਤੇ ਗਗਨ ਚੀਮਾ ਹੋਣਾ ਨੇ ਸਾਂਝ ਬਣਾਈ ਹੈ ਉਹ ਮਲਟੀਕਲਚਰਲ ਸੈਂਟਰ ਫੋਰ ਵੂਮੈਨ ਹੈਲਥ ਉਹਦੇ ਵਿੱਚ ਬਾਈਲਿੰਗੁਅਲ ਹੈਲਥ ਐਜੂਕੇਟਰ ਦੇ ਵਜੋਂ ਕੰਮ ਕਰ ਰਹੇ ਨੇ ਹਾਂਜੀ ਗਗਨ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਜੀ ਦੱਸੋ ਸਾਨੂੰ ਕੇਅਰਰ ਕੌਣ ਲੋਕ ਨੇ ਜਾਂ ਕਿਹੜੇ ਕੰਮਾਂ ਦੀਆਂ ਚੱਲਦੇ ਆ ਕੇਅਰਰ ਅੱਖਰ ਨੂੰ ਆਪਾਂ ਪ੍ਰਭਾਸ਼ਿਤ ਕਰ ਸਕਦੇ ਹਾਂ
ਸੋ ਕੇਅਰਰ ਜਾਂ ਦੇਖਭਾਲ ਕਰਨ ਵਾਲੇ ਜਾਂ ਦੇਖਭਾਲ ਕਰਤਾ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਆਪਣੇ 60 ਸਾਲ ਤੋਂ ਉੱਪਰ ਬਜ਼ੁਰਗ ਦੀ ਦੇਖਭਾਲ ਕਰਦਾ ਹੈ ਜਾਂ ਅਜਿਹੇ ਪਰਿਵਾਰ ਦੇ ਜੀ ਜਾਂ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੀ ਦੇਖਭਾਲ ਕਰਦਾ ਹੈ ਜੋ ਉਮਰ ਭਰ ਲਈ ਅਪਾਹਜ ਹੈ ਜਾਂ ਸਰੀਰਕ ਜਾਂ ਦਿਮਾਗੀ ਬਿਮਾਰੀ ਤੋਂ ਪੀੜਿਤ ਹੈ ਸੋ ਇਸ ਪਰਿਭਾਸ਼ਾ ਵਿੱਚ ਦੋ ਤਿੰਨ ਗੱਲਾਂ ਨੋਟ ਕਰਨ ਵਾਲੀਆਂ ਹਨ ਤੇ ਮੈਂ ਇੱਕ ਉਦਾਹਰਨ ਦੇ ਕੇ ਸਮਝਾਵਾਂ ਔਰ ਕੇਅਰਿੰਗ ਦਾ ਰੋਲ ਜ਼ਿਆਦਾਤਰ ਔਰਤਾਂ ਨਿਭਾਉਂਦੀਆਂ ਹਨ ਸੋ ਮੈਂ ਔਰਤਾਂ ਦੀ ਦੇ ਨਾਮ ਵਰਤ ਕੇ ਇੱਕ ਉਦਾਹਰਨ ਦਿੰਦੀ ਹਾਂ ਜਿਵੇਂ ਕਿ ਕੋਈ ਨਾਮ ਲੈ ਲਈਏ ਮੰਨ ਲਓ ਜਗਦੀਪ ਕੌਰ ਹੈ ਉਹ ਪਾਰਟ ਟਾਈਮ ਜੋਬ ਕਰਦੀ ਆ ਤੇ ਘਰ ਉਹਦੀ ਬਜ਼ੁਰਗ 70 ਸਾਲ ਦੀ ਮਾਂ ਹੈ ਜਾਂ ਸੱਸ ਹੈ ਜੋ ਥੋੜ੍ਹਾ ਬਹੁਤ ਹੀ ਘਰ ਦਾ ਕੰਮ ਕਰ ਸਕਦੀ ਹੈ ਬਹੁਤਾ ਨਹੀਂ ਸੋ ਜੇ ਜਗਦੀਪ 9 to 5 ਸੋਮਵਾਰ ਤੋਂ ਵੀਰਵਾਰ ਤੱਕ ਕੰਮ ਕਰਦੀ ਹੈ ਮੰਨ ਲਓ ਫਿਰ ਉਹ ਘਰ ਆ ਕੇ ਆਪਣੇ ਪਰਿਵਾਰ ਦੀ ਰੋਟੀ ਪਾਣੀ ਕਰਦੀ ਹੈ ਸਾਫ਼ ਸਫਾਈ ਕਰਦੀ ਆ ਤੇ ਕਿਉਂਕਿ ਮਾਤਾ ਜੀ ਵੀ ਉਸਦੇ ਪਰਿਵਾਰ ਦੇ ਮੈਂਬਰ ਹਨ ਉਹ ਵੀ ਸਾਰਾ ਕੁਛ ਉਹਨਾਂ ਲਈ ਕਰਦੀ ਹੈ ਫਰਾਈਡੇਜ਼ ਮੰਨ ਲਓ ਉਸਨੇ ਮਾਤਾ ਜੀ ਨੂੰ ਡਾਕਟਰ ਦੇ ਜਾਂ ਹੋਰ ਕੰਮਾਂ ਤੇ ਜਾਣ ਵਾਸਤੇ ਫ੍ਰੀ ਰੱਖਿਆ ਹੋਇਆ ਸੋ ਇਸ ਸਥਿਤੀ ਵਿੱਚ ਉਹ ਵਰਕਿੰਗ ਕੇਅਰਰ ਕਹਿਲਾਉਂਦੀ ਹੈ ਤੇ ਦੂਜਾ ਸਿਨੈਰੀਓ ਲੈ ਲਓ ਜੇ ਇੱਕ ਹੋਰ ਉਦਾਹਰਣ ਦੇਵਾਂ ਕੋਈ ਹੋਰ ਨਾਮ ਵਰਤ ਕੇ ਮੰਨ ਲਓ ਕੋਈ ਪ੍ਰਵੀਨ ਹੈ ਜੋ ਜਿਸਦੇ ਪਤੀ ਨੂੰ ਮੰਨ ਲਓ ਸਟ੍ਰੋਕ ਹੋ ਗਿਆ ਹੈ ਤੇ ਉਹ ਹੁਣ ਬਹੁਤਾ ਚੱਲ ਫਿਰ ਨਹੀਂ ਸਕਦਾ ਜੇ ਪ੍ਰਵੀਨ ਨੌਕਰੀ ਵੀ ਕਰਦੀ ਆ ਤੇ ਘਰ ਆ ਕੇ ਆਪਣੇ ਪਤੀ ਦੀ ਦੇਖਭਾਲ ਵੀ ਕਰਦੀ ਹੈ ਡਾਕਟਰ ਦੇ ਵੀ ਲਿਜਾਂਦੀ ਹੈ ਇਸ ਸਥਿਤੀ ਵਿੱਚ ਵੀ ਉਹ ਵਰਕਿੰਗ ਕੇਅਰਰ ਕਹਿਲਾਉਂਦੀ ਹੈ ਜੇਕਰ ਉਸਨੂੰ ਨੌਕਰੀ ਛੱਡਣੀ ਪੈ ਜਾਂਦੀ ਹੈ ਕਿਉਂਕਿ ਉਸਦੇ ਪਤੀ ਦੀ ਮੰਨ ਲਓ ਹਾਲਤ ਜ਼ਿਆਦਾ ਵਿਗੜ ਜਾਵੇ ਤਾਂ ਉਹ ਫੁੱਲ ਟਾਈਮ ਕੇਅਰਰ ਕਹਿਲਾਵੇਗੀ ਸੋ ਇਹ ਦੋਨੋਂ ਉਦਾਹਰਣਾਂ ਵਾਲੀਆਂ ਔਰਤਾਂ ਕੇਅਰਰ ਕਹਿਲਾਉਂਦੀਆਂ ਹਨ ਇਹ ਦੋ ਸਿਨੈਰੀਓਸ ਆਮ ਵੇਖਣ ਨੂੰ ਮਿਲਦੇ ਹਨ ਪਰ ਸਥਿਤੀ ਅਜਿਹੀ ਵੀ ਹੋ ਸਕਦੀ ਆ ਕਿ ਪਰਿਵਾਰ ਦੀ ਨੂੰਹ ਬਹੁਤ ਬਿਮਾਰ ਹੋ ਜਾਵੇ ਤੇ ਸੱਸ ਨੂੰ ਘਰ ਸੰਭਾਲਣਾ ਪਵੇ ਜਾਂ ਪਤਨੀ ਬਿਮਾਰ ਹੋ ਜਾਵੇ ਜਾਂ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਵੇ ਤੇ ਇਸ ਸਿਚੁਏਸ਼ਨ ਵਿੱਚ ਪਤੀ ਪਤਨੀ ਦੀ ਦੇਖਭਾਲ ਕਰਨੀ ਪਵੇ ਸੋ ਪਰਿਵਾਰ ਦਾ ਮੈਂਬਰ ਜੋ ਬਿਮਾਰ ਹੈ ਉਸਨੂੰ ਕੇਅਰ ਰਿਸੀਪੀਐਂਟ ਕਿਹਾ ਜਾਂਦਾ ਹੈ ਤੇ ਉਸਦੀ ਦੇਖਭਾਲ ਕਰਨ ਵਾਲੇ ਨੂੰ ਕੇਅਰਰ ਕਿਹਾ ਜਾਂਦਾ ਹੈ
ਜੀ ਤੇ ਜਦੋਂ ਆਪਾਂ ਕੰਮ ਕਰਨ ਵਾਲਿਆਂ ਦੀ ਗੱਲ ਕਰਦੇ ਹਾਂ ਕੰਮ ਨੂੰ ਭਾਵੇਂ ਕੰਮ ਸਮਝ ਕੇ ਕਰਨ ਵਾਲਿਆਂ ਦੀ ਗੱਲ ਕਰਦੇ ਹਾਂ ਇਹਦੇ 'ਚ ਦਿੱਕਤਾਂ ਤਾਂ ਬੜੀਆਂ ਆਉਂਦੀਆਂ ਹੋਣਗੀਆਂ ਭਾਵੇਂ ਉਹ ਭਾਵਨਾਤਮਕ ਪੱਧਰ 'ਤੇ ਹੋਣ ਜਾਂ ਸਰੀਰਕ ਪੱਧਰ 'ਤੇ ਹੋਣ ਸੋ ਕੇਅਰਰ ਦੇ ਉੱਤੇ ਪੈਂਦੇ ਅਸਰਾਂ ਬਾਰੇ ਕੀ ਦੱਸਣਾ ਚਾਹੁੰਦੇ ਹੋ
ਸੋ ਮੈਂ ਪਹਿਲਾਂ ਪੋਜ਼ਿਟਿਵ ਇੰਪੈਕਟ ਤੋਂ ਗੱਲ ਸ਼ੁਰੂ ਕਰਨਾ ਚਾਹਾਂਗੀ ਜਿਹੜੇ ਪੋਜ਼ਿਟਿਵ ਅਸਰ ਨੇ ਸੋ ਕੇਅਰਿੰਗ ਦੇ ਰੋਲ ਦੇ ਕਿੰਨੇ ਹੀ ਮਾਨਸਿਕ ਲਾਭ ਵੀ ਹਨ ਉਸਦੇ ਆਪਣੇ ਤੇ ਜਾਂ ਉਸਦੀ ਫੈਮਿਲੀ ਨੂੰ ਆਪਾਂ ਬਜ਼ੁਰਗਾਂ ਦੀ ਦੇਖਭਾਲ ਕਰਕੇ ਖਾਨਦਾਨੀ ਰਵਾਇਤ ਨਿਭਾਉਂਦੇ ਹਾਂ ਅਤੇ ਅਜਿਹਾ ਕਰਨ ਨਾਲ ਮਨ ਨੂੰ ਤਸੱਲੀ ਵੀ ਮਿਲਦੀ ਹੈ ਆਪਾਂ ਉਹਨਾਂ ਨਾਲ ਵਡਮੁੱਲਾ ਸਮਾਂ ਗੁਜ਼ਾਰਦੇ ਹਾਂ ਆਪ ਪੀਤੀਆਂ ਸੁਣਦੇ ਸੁਣਾਉਂਦੇ ਹਾਂ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਗ੍ਰੈਂਡ ਪੇਰੈਂਟਸ ਨਾਲ ਰਲ ਕੇ ਉਹ ਕਿੰਨਾ ਕੁਝ ਸਿੱਖਦੇ ਨੇ ਉਹਨਾਂ ਕੋਲ ਬੈਠਣ ਨੂੰ ਮਿਲਦਾ ਹੈ ਬਜ਼ੁਰਗ ਜਾਂ ਬਿਮਾਰ ਬੰਦੇ ਦੀ ਕੁਰਬਾਨੀ ਨੂੰ ਆਪਾਂ ਉਹਨਾਂ ਦੀ ਸੇਵਾ ਕਰਕੇ ਮਾਨਤਾ ਦਿੰਦੇ ਹਾਂ ਸੋ ਵੀ ਕਾਈਂਡ ਆਫ ਰੀਪੇ ਦ ਸੈਕਰੀਫਾਈਸਿਸ ਆਰ ਪੇਰੈਂਟਸ ਔਰ ਆਰ ਲਵਡ ਵਨ ਮੇਡ ਟੂ ਅਸ ਆਲ ਦ ਪ੍ਰੀਵੀਅਸ ਈਅਰਸ ਅਤੇ ਫਿਰ ਬਜ਼ੁਰਗਾਂ ਜਾਂ ਬਿਮਾਰ ਬੰਦੇ ਦੀ ਦੇਖਭਾਲ ਕਰਨ ਪਿੱਛੇ ਆਪਾਂ ਨੂੰ ਉਹਨਾਂ ਦੀ ਜਾਂ ਪਰਮਾਤਮਾ ਦੀ ਅਸੀਸ ਵੀ ਮਿਲਦੀ ਹੈ ਇਹ ਫੀਲਿੰਗ ਵੀ ਹੁੰਦੀ ਹੈ ਸੋ ਇਹ ਤਾਂ ਸਨ ਬਜ਼ੁਰਗ ਜਾਂ ਬਿਮਾਰ ਦੀ ਦੇਖਭਾਲ ਕਰਨ ਦੇ ਮਾਨਸਿਕ ਲਾਭ ਅਤੇ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਝ ਇੰਪੈਕਟਸ ਕੁਝ ਅਸਰ ਫਿਜ਼ੀਕਲ ਫਾਈਨੈਂਸ਼ੀਅਲ ਅਤੇ ਇਮੋਸ਼ਨਲ ਅਸਰ ਵੱਲ ਝਾਤੀ ਮਾਰੀਏ ਸੋ ਫਿਜ਼ੀਕਲ ਇੰਪੈਕਟ ਜਾਂ ਸਰੀਰਕ ਪੱਧਰ ਤੇ ਕੇਅਰਰ ਦੀ ਸਿਹਤ ਉੱਤੇ ਜਿਹੜੇ ਅਸਰ ਹੁੰਦੇ ਹਨ ਪਹਿਲਾਂ ਤਾਂ ਡਿਪੈਂਡਿੰਗ ਔਨ ਦ ਸਿਚੁਏਸ਼ਨ ਸਭ ਤੋਂ ਵਧੇਰੇ ਵੇਖਣ ਵਿੱਚ ਆਇਆ ਹੈ ਕਿ ਕੇਅਰਰ ਦੀ ਨੀਂਦ ਪੂਰੀ ਨਹੀਂ ਹੁੰਦੀ ਜੇ ਬਜ਼ੁਰਗ ਜਾਂ ਬਿਮਾਰ ਰਾਤ ਨੂੰ ਪਰੇਸ਼ਾਨ ਹੈ ਤਾਂ ਉੱਪਰਲਾ ਦੇਖਭਾਲ ਕਰਨ ਵਾਲਾ ਵੀ ਓਬਵੀਅਸਲੀ ਰਾਤ ਭਰ ਪਰੇਸ਼ਾਨ ਰਹੇਗਾ ਅਤੇ ਵਰਕਿੰਗ ਕੇਅਰਰ ਨੇ ਸਵੇਰੇ ਉੱਠ ਕੇ ਆਪਣੇ ਬੱਚੇ ਤਿਆਰ ਕਰਨੇ ਸਕੂਲ ਛੱਡਣੇ ਅਤੇ ਆਪ ਵੀ ਨੌਕਰੀ 'ਤੇ ਜਾਣਾ ਹੋਵੇ ਤਾਂ ਨੀਂਦ ਨਾ ਪੂਰੀ ਹੋਣ ਕਰਕੇ ਦਿਨ ਦੀਆਂ ਪਰੇਸ਼ਾਨੀਆਂ ਵੀ ਵੱਧ ਜਾਣਗੀਆਂ ਫਿਰ ਜੇ ਬਿਮਾਰੀ ਕਾਰਨ ਕੋਈ ਚੱਲ ਫਿਰ ਜਾਂ ਬੈਠ ਉੱਠ ਨਹੀਂ ਸਕਦਾ ਤਾਂ ਕੇਅਰਰ ਨੂੰ ਦੇਖਭਾਲ ਕਰਦਿਆਂ ਆਪ ਨੂੰ ਕ੍ਰੋਨਿਕ ਪੇਨਸ ਖਾਸ ਕਰਕੇ ਵੇਖਣ ਵਿੱਚ ਆਇਆ ਹੈ ਕਿ ਪਿੱਠ ਦਰਦ ਜਾਂ ਬਾਹਾਂ ਮੋਢਿਆਂ ਦਾ ਦਰਦ ਸ਼ੁਰੂ ਅਕਸਰ ਹੋ ਜਾਂਦਾ ਹੈ ਇਮੋਸ਼ਨਲ ਇੰਪੈਕਟ ਜਾਂ ਮਾਨਸਿਕ ਤਲ ਤੇ ਅਸਰ ਦੀ ਗੱਲ ਕਰੀਏ, ਵੱਧਦੀਆਂ ਜ਼ਿੰਮੇਵਾਰੀਆਂ ਕਰਕੇ ਚਿੰਤਾਵਾਂ ਵੱਧ ਸਕਦੀਆਂ ਹਨ। ਬਿਮਾਰ ਜਾਂ ਬਜ਼ੁਰਗ ਦੀ ਦੇਖਭਾਲ ਜਦੋਂ ਕੇਅਰਰ ਕਰਦੇ ਨੇ ਉਸ ਵਿੱਚ ਰੁੱਝਾ ਹੋਣ ਕਰਕੇ ਘਰੋਂ ਬਾਹਰ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਕੇਅਰਰ, ਤਾਂ ਘਰ ਦੀ ਚਾਰ ਦੀਵਾਰੀ ਵਿੱਚ ਇਕੱਲਾਪਣ ਤੇ ਉਸਨੂੰ ਡਿਪਰੈਸ਼ਨ ਦਾ ਸ਼ਿਕਾਰ ਬਣ ਸਕਦਾ ਉਹ। ਫਿਰ ਅਕਸਰ ਵਰਕਿੰਗ ਕੇਅਰਰ ਨੂੰ ਘਰ ਬੈਠੇ ਬਿਮਾਰ ਜਾਂ ਬਜ਼ੁਰਗ ਦੇ ਇਕੱਲੇਪਣ ਦੀ ਵੀ ਚਿੰਤਾ ਹੈ, ਸੋ ਪਰੇਸ਼ਾਨੀਆਂ ਦੂਰੀਆਂ ਹੋ ਜਾਂਦੀਆਂ ਹਨ। ਤੇ ਫਿਰ ਕਦਰ ਨਾ ਹੋਣ ਦਾ ਅਹਿਸਾਸ ਤੇ ਫਿਰ ਕਦਰ ਬਣਾ ਕੇ ਰੱਖਣ ਦੀ ਹਰ ਵੇਲੇ ਚਿੰਤਾ ਕਿ ਕਿਤੇ ਬਿਮਾਰ ਜਾਂ ਬਜ਼ੁਰਗ ਦੀ ਖਾਤਰਦਾਰੀ ਵਿੱਚ ਕਮੀ ਰਹਿ ਗਈ ਤਾਂ ਫਿਰ ਕੀ ਬਣੇਗਾ, ਸੋ ਉਹ ਵੀ ਚਿੰਤਾਵਾਂ ਹੁੰਦੀਆਂ। ਫਿਰ ਬਿਮਾਰ ਜਾਂ ਬਜ਼ੁਰਗ ਦੀ ਆਪਣੀ ਸਿਹਤ ਜਦੋਂ ਹੋਰ ਗਿਰਾਵਟ ਆ ਜਾਏ ਉਸ ਸਿਹਤ ਵਿੱਚ, ਤੇ ਜਾਂ ਫਿਰ ਉਹ ਚੱਲ ਵਸੇ ਤਾਂ ਸੋਗ ਵੀ ਤਾਂ ਉਸੇ ਕੇਅਰਰ ਨੂੰ ਵਧੇਰੇ ਹੋਣਾ ਹੈ ਜਿਸ ਦੇ ਨੇ ਕਿ ਕਿੰਨੀ ਦੇਖਭਾਲ ਕੀਤੀ ਹੈ। ਫਾਈਨੈਂਸ਼ੀਅਲ ਇੰਪੈਕਟ ਵਿੱਤੀ ਪੱਧਰ ਤੇ ਵੀ ਕਾਫੀ ਅਸਰ ਹੋ ਸਕਦੇ ਹਨ ਕੇਅਰਿੰਗ ਤੇ। ਜਦੋਂ ਜ਼ਿੰਮੇਵਾਰੀ ਬਹੁਤੀ ਵੱਧ ਗਈ ਤਾਂ ਹੋ ਸਕਦਾ ਹੈ ਕੇਅਰਰ ਨੂੰ ਫੁੱਲ ਟਾਈਮ ਤੋਂ ਪਾਰਟ ਟਾਈਮ ਹੋ ਜਾਣਾ ਪਵੇ, ਜਾਂ ਪਾਰਟ ਟਾਈਮ ਤੋਂ ਕੈਜੂਅਲ ਹੋ ਜਾਣਾ ਪਵੇ, ਜਾਂ ਫਿਰ ਨੌਕਰੀ ਛੱਡਣੀ ਪੈ ਜਾਵੇ, ਸੋ ਘਰ ਵਿੱਚ ਆਮਦਨ ਘੱਟ ਸਕਦੀ ਆ। ਫਿਰ ਦਵਾਈਆਂ ਜਾਂ ਹੋਰ ਸੁਵਿਧਾਵਾਂ ਆਪਣੀਆਂ ਪੋਕਿਟ ਵਿੱਚੋਂ ਮੁਹੱਈਆ ਕਰਵਾਉਣੀਆਂ, ਵੀਲ ਚੇਅਰਸ ਹੋ ਗਈਆਂ, ਜਾਂ ਕੋਈ ਡਾਇਬੈਟਿਕ ਹੈ ਤਾਂ, ਸ਼ੂਗਰ ਦਾ ਮਰੀਜ਼ ਹੈ ਤਾਂ ਇਨਸ਼ੂਲਿਨ ਦੇ ਇੰਜੈਕਸ਼ਨਸ ਆਦਿ ਦਵਾਈਆਂ ਜਿਹੜੀਆਂ ਨੇ ਉਹ ਕਾਫੀ ਖਰਚੇ ਹੋ ਸਕਦੇ ਨੇ, ਤੇ ਇਹ ਸਾਰੇ ਖਰਚੇ ਕੇਅਰਰ ਨੂੰ ਆਪਣੀ ਪੋਕਿਟ ਵਿੱਚੋਂ ਭਰਨੇ ਪੈਂਦੇ ਹਨ
ਜੀ। ਤੇ ਆਪਾਂ ਪ੍ਰਵਾਸੀ ਭਾਈਚਾਰੇ ਦੀ ਗੱਲ ਕਰੀਏ, ਉਹਨਾਂ ਦੀਆਂ ਲੋੜਾਂ ਦੀ ਗੱਲ ਕਰੀਏ, ਉਹਦੇ ਮੱਦੇਨਜ਼ਰ ਕੀ ਉਹ ਕੇਅਰਰ ਦੀਆਂ ਸੇਵਾਵਾਂ ਲੈਂਦੇ ਆ? ਕੋਈ ਨੈਸ਼ਨਲ ਡਾਟਾਬੇਸ ਹੈਗਾ ਜਿਹਦੇ 'ਚੋਂ ਇਹ ਜਾਣਿਆ ਜਾ ਸਕੇ ਕਿ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਪਤਾ ਕਿ ਕੇਅਰਰ ਨਾਲ ਸੰਬੰਧਿਤ ਇਹੋ ਜਿਹੀਆਂ ਸੁੱਖ ਸਹੂਲਤਾਂ ਸਰਕਾਰ ਵੱਲੋਂ ਉਪਲਬਧ ਨੇ?
ਸੋ ਪ੍ਰਵਾਸੀ ਮੂਲ ਦੇ ਲੋਕ ਦੇਖਿਆ ਗਿਆ ਹੈ ਕਿ ਜਦੋਂ ਉਹ ਕੇਅਰਰ ਬਣਦੇ ਹਨ ਤਾਂ ਗੌਰਮੈਂਟ ਵੱਲੋਂ ਜਾਂ ਹੋਰ ਸੰਸਥਾਵਾਂ ਪਾਸੋਂ ਮਿਲਦੀਆਂ ਸੁਵਿਧਾਵਾਂ ਨਹੀਂ ਵਰਤਦੇ, ਸਟੈਟਿਸਟਿਕਸ ਇਹ ਨੋਟ ਕਰਦੇ ਆ। ਇੱਕ ਤਾਂ ਵੱਡਾ ਕਾਰਨ ਇਹ ਹੈ ਕਿ ਕੇਅਰਰ ਅੱਖਰ ਪੱਛਮੀ ਮੁਲਕਾਂ ਦਾ ਵਿਚਾਰ ਹੈ, ਦ ਕਨਸੈਪਟ ਆਫ ਕੇਅਰਿੰਗ ਇਜ਼ ਅ ਵੈਸਟਰਨ ਕਨਸੈਪਟ। ਆਪਾਂ ਪ੍ਰਵਾਸੀ ਆਪਣੇ ਬਜ਼ੁਰਗਾਂ ਜਾਂ ਬਿਮਾਰ ਰਿਸ਼ਤੇਦਾਰਾਂ ਦੀ ਦੇਖਭਾਲ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਤੇ ਇਸ ਕਰਕੇ ਆਪਾਂ ਕੇਅਰਿੰਗ ਦੇ ਰੋਲ ਨੂੰ ਬਹੁਤੀ ਮਾਨਤਾ ਨਹੀਂ ਦਿੰਦੇ, ਇਸ ਵਰਡ ਨੂੰ ਵੀ ਬਹੁਤੀ ਤਵੱਜੋ ਨਹੀਂ ਦਿੰਦੇ। ਫਿਰ ਜੇ ਮਾਨਤਾ ਕੋਈ ਦੇਣਾ ਵੀ ਚਾਹੇ ਤਾਂ ਪ੍ਰਵਾਸੀ ਲੋਕਾਂ ਨੂੰ ਇਸ ਅੱਖਰ ਦਾ ਤੇ ਇਸ ਅੱਖਰ ਨੂੰ ਵਰਤ ਕੇ ਸੁਵਿਧਾਵਾਂ ਮੁਹੱਈਆ ਕਰਨ ਦਾ ਗਿਆਨ ਵੀ ਨਹੀਂ ਹੈ। ਔਰ ਅਜਿਹਾ ਕੁਝ ਪਰਿਵਾਰਾਂ ਵਿੱਚ ਵੀ ਵੇਖਣ ਵਿੱਚ ਆਇਆ ਕਿ ਸ਼ੁਰੂਆਤ ਵਿੱਚ ਕੇਅਰਰ ਥੋੜਾ ਬਹੁਤ ਕੇਅਰਿੰਗ ਦਾ ਕੰਮ ਕਰਦੇ ਨੇ ਤੇ ਹੌਲੀ ਹੌਲੀ ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ ਨੇ ਬਜ਼ੁਰਗ ਦੀ ਸਿਹਤ ਵਿੱਚ ਗਿਰਾਵਟ ਆਉਣ ਕਰਕੇ, ਤੇ ਇਹ ਵੱਧਦੀਆਂ ਜ਼ਿੰਮੇਵਾਰੀਆਂ ਕਾਰਨ ਜਿਹੜੇ ਆਪਾਂ ਕੇਅਰਰ ਦੇ ਇੰਪੈਕਟ ਦੇਖੇ ਨੇ ਉਹਨਾਂ ਨੂੰ ਉਹ ਮਾਨਤਾ ਨਹੀਂ ਦਿੰਦੇ, ਨਾ ਘਰ ਦੀ ਮਾਨਤਾ ਦਿੰਦੇ ਨੇ, ਨਾ ਉਹ ਕੇਅਰਰ ਆਪਣੇ ਆਪ ਵਿੱਚ ਹੀ ਮਾਨਤਾ ਦਿੰਦਾ ਹੈ ਕਿ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ, ਤੇ ਫਿਰ ਕੇਅਰਰ ਦੀ ਆਪਣੀ ਸਿਹਤ ਖਰਾਬ ਹੋ ਜਾਂਦੀ ਹੈ ਜਾਂ ਮਾਲੀ ਹਾਲਤ ਠੀਕ ਨਹੀਂ ਰਹਿੰਦੀ।
ਸਰਕਾਰ ਕਿਹੋ ਜਿਹੀਆਂ ਸਹੂਲਤਾਂ ਦਿੰਦੀ ਆ ਜਿਹਦੇ ਚੱਲਦਿਆਂ ਇੱਕ ਕੇਅਰਰ ਹੀ ਆਪਣੇ ਆਪ ਨੂੰ ਠੀਕ ਰੱਖ ਸਕਦਾ?
ਸੋ ਬਹੁਤ ਸਾਰੀਆਂ ਸਪੋਰਟ ਸਰਵਿਸਿਜ਼ ਨੇ ਜੋ ਕੇਅਰਰ ਦੀ ਜ਼ਿੰਦਗੀ ਸੁਖੌਲੀ ਕਰ ਸਕਦੀਆਂ ਨੇ। ਪਹਿਲਾਂ ਤਾਂ ਸੈਂਟਰ ਲਿੰਕ ਦੀ ਪੇਮੈਂਟਸ ਨੇ, ਜੇ ਕੋਈ ਕੇਅਰਰ ਦਾ ਰੋਲ ਘੱਟੋ ਘੱਟ 6 ਮਹੀਨਿਆਂ ਲਈ ਜਾਂ ਉਸ ਤੋਂ ਵਧੇਰੇ ਨਿਭਾਉਂਦਾ ਹੈ ਤਾਂ ਸਹਾਇਤਾ ਭੁਗਤਾਨ ਦਾ ਯੋਗ ਹੋ ਸਕਦਾ ਹੈ। ਇਹਨਾਂ ਭੁਗਤਾਨਾਂ ਲਈ ਆਰਥਿਕ ਪਰਖ ਹੁੰਦੀ ਹੈ ਜਿਸ ਨੂੰ ਮੀਨਸ ਟੈਸਟਿੰਗ ਕਿਹਾ ਜਾਂਦਾ ਹੈ। ਸੋ ਹਿਊਮਨ ਸਰਵਿਸਿਜ਼ ਦੀ ਵੈਬਸਾਈਟ 'ਤੇ ਜਾ ਕੇ ਜਾਂ ਸਥਾਨਕ ਸੈਂਟਰ ਲਿੰਕ ਦੇ ਦਫ਼ਤਰ ਵਿੱਚ ਜਾ ਕੇ ਜਾਂ ਉਹਨਾਂ ਨੂੰ ਫੋਨ ਕਰਕੇ ਪਤਾ ਲਗਾ ਸਕਦੇ ਹਨ ਕਿ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਖਾਤਰ ਸਰਕਾਰ ਵੱਲੋਂ ਕਿਹੜੀ ਪੇਮੈਂਟ ਲੱਗ ਸਕਦੀ ਹੈ। ਫਿਰ ਅਪਾਹਜ ਲੋਕਾਂ ਦੀ ਸਹਾਇਤਾ ਭੁਗਤਾਨ, ਜਿਹੜੇ ਅਪਾਹਜ ਲੋਕ ਨੇ ਉਹ ਵੀ ਸਹਾਇਤਾ ਭੁਗਤਾਨ ਦੇ ਯੋਗ ਹੋ ਸਕਦੇ ਨੇ, ਤੇ ਉਹਨਾਂ ਲਈ NDIS ਸਕੀਮ ਹੈ, ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਹੈ। ਸੋ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਹ ਦੇਖ ਸਕਦੇ ਨੇ ਕਿ ਜਿਹੜੇ ਅਪਾਹਜ ਨੇ ਉਹਨਾਂ ਦੀ ਆਪਣੀ ਅਲਾਇੰਸ ਕੀ ਹੋ ਸਕਦੀ ਆ। ਫਿਰ ਹਾਫ ਪ੍ਰਾਈਸ ਟੈਕਸੀ ਵਾਊਚਰਸ ਬਣਦੇ ਹਨ ਉਹਨਾਂ ਬਿਮਾਰਾਂ ਜਾਂ ਬਜ਼ੁਰਗਾਂ ਲਈ ਜੋ ਗੱਡੀ ਨਹੀਂ ਚਲਾ ਸਕਦੇ, ਪਬਲਿਕ ਟਰਾਂਸਪੋਰਟ ਵੀ ਵਰਤਣ ਦੇ ਯੋਗ ਵੀ ਨਹੀਂ ਹੋ ਸਕਦੇ। ਸੋ ਜੇਕਰ ਇਹ ਵੀ ਬਹੁਤ ਕੇਅਰਰ ਦੀ ਜ਼ਿੰਦਗੀ ਸੁਖੌਲੀ ਕਰ ਸਕਦੇ ਨੇ ਹਾਫ ਪ੍ਰਾਈਸ ਟੈਕਸੀ ਵਾਊਚਰਸ, ਕਿਉਂਕਿ ਜੇ ਮੈਡੀਕਲ ਅਪੁਆਇੰਟਮੈਂਟਸ 'ਤੇ ਜਾਣਾ ਆ ਤਾਂ ਸਿਰਫ ਅੱਧਾ ਖਰਚਾ ਲੱਗੇਗਾ ਟੈਕਸੀ ਦਾ, ਅਤੇ ਹੋ ਸਕਦਾ ਹੈ ਕੇਅਰਰ ਨੂੰ ਇੰਨਾ ਟਾਈਮ ਨਾ ਲੱਗੇ ਕਿਸੇ ਦਿਨ। ਸੋ ਇਹ ਵੀ ਆਪਣੇ GP ਨਾਲ ਰਲ ਕੇ ਇਹ ਆਪਣੇ ਆਪ ਨੂੰ ਇਹ ਮੁਹੱਈਆ ਕਰਾ ਲੈਣੇ ਚਾਹੀਦੇ ਨੇ। ਫਿਰ ਕੰਪੈਨੀਅਨ ਕਾਰਡ ਜਾਂ ਵਿਕਟੋਰੀਅਨ ਕੇਅਰਰਸ ਕਾਰਡ ਵੀ ਬਣ ਜਾਂਦੇ ਹਨ ਜੇ ਕੇਅਰਿੰਗ ਦੇ ਰੋਲ ਨਿਭਾਉਂਦੇ ਆ। ਜੇ ਤੁਸੀਂ ਆਪਣੇ ਬਜ਼ੁਰਗ ਨੂੰ ਕਿਤੇ ਲੈ ਕੇ ਜਾਂਦੇ ਹੋ ਜਿੱਥੇ ਟਿਕਟ ਲੱਗਦੀ ਆ, ਸੋ ਇਹ ਟਿਕਟ ਤੁਹਾਨੂੰ ਖਰੀਦਣੀ ਨਹੀਂ ਪਏਗੀ ਕਿਉਂਕਿ ਤੁਸੀਂ ਐਜ਼ ਅ ਕੰਪੈਨੀਅਨ ਜਾ ਰਹੇ ਹੋ। ਫਿਰ ਹੋਮ ਕੇਅਰ ਦੀ ਮੰਗ ਵੀ ਕੇਅਰਰਸ ਕਰ ਸਕਦੇ ਹਨ। ਸੋ ਇਹਦੇ ਲਈ ਆਪਾਂ ਜਰਾ ਕੁ ਪਿੱਛੇ ਜਾਈਏ, ਭਾਰਤ ਵਿੱਚ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਵੱਧਦੀਆਂ ਸੀ ਤਾਂ ਆਪਾਂ ਨੌਕਰ ਰੱਖ ਲੈਂਦੇ ਸਾਂ, ਕੋਈ ਝਾੜੂ ਪੋਚਾ ਲਾਉਣ ਵਾਲੀ ਜਾਂ ਬਾਥਰੂਮ ਸਾਫ਼ ਕਰਨ ਵਾਲੀ ਆ ਜਾਂਦੀ ਸੀ। ਸੋ ਇੱਥੇ ਰਹਿ ਕੇ ਆਪਾਂ ਜੀ ਪੀ ਨੂੰ ਕਹਿ ਕੇ ਅਸੈਸਮੈਂਟ ਕਰਵਾ ਸਕਦੇ ਹਾਂ ਅਤੇ ਅਸੈਸਮੈਂਟ ਤੋਂ ਬਾਅਦ ਸਰਕਾਰ ਵੱਲੋਂ ਹੋਮ ਕੇਅਰ ਪੈਕੇਜਿਸ ਮੁਹੱਈਆ ਹੋ ਸਕਦੇ ਹਨ, ਜਿਸ ਦੇ ਤਹਿਤ ਫੋਰ ਐਗਜ਼ਾਮਪਲ ਹਫ਼ਤੇ ਵਿੱਚ ਕੁਝ ਕੁ ਦਿਨਾਂ ਲਈ ਹੋਮ ਕੇਅਰ ਸਰਵਿਸਿਸ ਵੱਲੋਂ ਕੋਈ ਆ ਕੇ ਫੋਰ ਐਗਜ਼ਾਮਪਲ ਬਾਥਰੂਮ ਜਾਂ ਫਲੋਰ ਸਾਫ਼ ਕਰ ਸਕਦਾ ਹੈ। ਸੋ ਇਹ ਹੋਮ ਕੇਅਰ ਪੈਕੇਜਿਸ ਦਾ ਜ਼ਿਆਦਾ ਖਰਚਾ ਸਰਕਾਰ ਭਰਦੀ ਹੈ, ਆਊਟ ਆਫ ਪੋਕਿਟ ਬਹੁਤ ਘੱਟ ਹੈ। ਉਸ ਅਸੈਸਮੈਂਟ ਨੂੰ ਏਜ ਕੇਅਰ ਅਸੈਸਮੈਂਟ ਕਿਹਾ ਜਾਂਦਾ ਹੈ ਔਰ ਏਕੈਸ ਆਮ ਕਰਕੇ ਲੋਕ ਸਮਝਦੇ ਹਨ ਕਿ ਕਈ ਵਾਰੀ ਲੋਕ ਸਮਝਦੇ ਹਨ ਏਜ ਕੇਅਰ ਅਸੈਸਮੈਂਟ ਬਜ਼ੁਰਗਾਂ ਨੂੰ ਏਜ ਕੇਅਰ ਵਿੱਚ ਭਰਤੀ ਕਰਵਾਉਣ ਲਈ ਕਰਵਾਈ ਜਾਂਦੀ ਹੈ, ਪਰ ਅਜਿਹਾ ਨਹੀਂ ਹੈ। ਇਹ ਜਿਹੜਾ ਏਜ ਕੇਅਰ ਅਸੈਸਮੈਂਟ ਹੁੰਦੀ ਹੈ ਇਹ ਹੋਮ ਕੇਅਰ ਪੈਕੇਜਿਸ ਔਫਰ ਕਰਨ ਲਈ ਵੀ ਕਰਵਾਈ ਜਾਂਦੀ ਹੈ। ਸੋ ਜੀ ਪੀ ਨਾਲ ਗੱਲ ਕਰਕੇ ਜਾਂ ਮਾਈ ਏਜ ਕੇਅਰ ਵੈਬਸਾਈਟ 'ਤੇ ਜਾ ਕੇ ਇਸ ਬਾਰੇ ਵਧੇਰੀ ਜਾਣਕਾਰੀ ਲਈ ਜਾ ਸਕਦੀ ਆ। ਇਹ ਟੈਸਟ ਦਾ ਇੱਕ ਹੋਰ ਵੀ ਫਾਇਦਾ ਹੈ ਇਸ ਅਸੈਸਮੈਂਟ ਕਰਾਉਣ ਦਾ ਕਿ ਜਦੋਂ ਅਸੈਸਮੈਂਟ ਟੀਮ ਘਰੇ ਆਏਗੀ ਉਹਨਾਂ ਨੂੰ ਲੱਗੇ ਕਿ ਬਜ਼ੁਰਗ ਜਾਂ ਬਿਮਾਰ ਨੂੰ ਐਕਸਰਸਾਈਜ਼ ਕਲਾਸਿਸ ਤੋਂ ਫਾਇਦਾ ਹੋਏਗਾ ਤਾਂ ਉਹ ਕਮਿਊਨਿਟੀ ਬੱਸ ਲਵਾ ਸਕਦੇ ਹਨ ਜੋ ਘਰੋਂ ਬਜ਼ੁਰਗ ਨੂੰ ਐਕਸਰਸਾਈਜ਼ ਕਲਾਸ ਵਿੱਚ ਛੱਡ ਆਵੇ। ਅਤੇ ਕਈ ਜਗ੍ਹਾ 'ਤੇ ਕਮਿਊਨਿਟੀ ਐਕਸਰਸਾਈਜ਼ ਕਲਾਸਿਸ ਵੀ ਚੱਲਦੀਆਂ ਨੇ, ਜਿਵੇਂ ਕੋਈ ਪੰਜਾਬੀ ਗਰੁੱਪਸ ਜਾਂ ਹਿੰਦੀ ਸਪੀਕਿੰਗ ਗਰੁੱਪਸ ਵੀ ਚੱਲ ਰਹੇ ਨੇ। ਸੋ ਬਜ਼ੁਰਗਾਂ ਨੂੰ ਘਰੋਂ ਨਿਕਲਣ ਦਾ, ਹੋਰ ਦੋਸਤ ਮਿੱਤਰ ਬਣਾਉਣ ਦਾ ਵੀ ਮੌਕਾ ਮਿਲਦਾ ਹੈ ਜੋ ਇਕੱਲੇਪਣ ਦਾ ਇਲਾਜ ਹੈ। ਔਰ ਆਪਣੇ ਇਲਾਕੇ ਦੀ ਆਸਟ੍ਰੇਲੀਅਨ ਮਲਟੀਕਲਚਰਲ ਕਮਿਊਨਿਟੀ ਸਰਵਿਸਿਜ਼ ਨਾਲ ਸੰਪਰਕ ਕਰਕੇ ਵੀ ਪਤਾ ਲਾਇਆ ਜਾ ਸਕਦਾ ਹੈ ਕਿ ਅਜਿਹੀਆਂ ਸੁਵਿਧਾਵਾਂ ਕਿਵੇਂ ਲਈਆਂ ਜਾਣ। ਔਰ ਫਿਰ ਅਖੀਰ ਵਿੱਚ ਇੱਕ ਰੈਸਪਾਈਟ ਕੇਅਰ ਦੀ ਵੀ ਲੋੜ ਪੈ ਸਕਦੀ ਹੈ। ਇੱਥੇ ਫਿਰ ਮੈਂ ਥੋੜ੍ਹਾ ਪਿੱਛੇ ਭਾਰਤ ਦੀ ਗੱਲ ਕਰਾਂ। ਕੋਈ ਬਹੁਤ ਹੀ ਬਿਮਾਰ ਜਾਂ ਬਹੁਤ ਬਜ਼ੁਰਗ ਜਿਸ ਨੂੰ ਦਿਨ ਰਾਤ ਕੋਈ ਬੰਦਾ ਦੇਖਭਾਲ ਕਰਨ ਲਈ ਚਾਹੀਦਾ ਹੈ, ਅਜਿਹੇ ਪਰਿਵਾਰ ਨੂੰ ਜਦੋਂ ਕਿਤੇ ਜਾਣਾ ਪੈ ਜਾਂਦਾ ਸੀ ਅਚਾਨਕ ਖੁਸ਼ੀ ਗਮੀ ਵਿੱਚ, ਤਾਂ ਇਹ ਬਹੁਤ ਵੱਡਾ ਮਸਲਾ ਨਹੀਂ ਹੁੰਦਾ ਸੀ। ਕੀ ਕਰੀਦਾ ਸੀ ਕਿ ਭੂਆ ਹੋ ਗਈ ਜਾਂ ਮਾਸੀ ਹੋ ਗਈ ਆਦਿ ਨੂੰ ਦੋ ਤਿੰਨ ਦਿਨਾਂ ਲਈ ਬੁਲਾ ਲਈਦਾ ਸੀ ਜਾਂ ਬਜ਼ੁਰਗ ਨੂੰ ਜਾਂ ਬਿਮਾਰ ਬੰਦੇ ਨੂੰ ਉਹਨਾਂ ਘਰ ਛੱਡ ਆਈਦਾ ਸੀ ਅਤੇ ਕੇਅਰਰ ਜਿਹੜਾ ਹੁੰਦਾ ਸੀ ਉਹ ਘਰਦੇ ਖੁਸ਼ੀ ਕਮੀ ਦੇ ਪ੍ਰੋਗਰਾਮ ਅਟੈਂਡ ਕਰ ਆਉਂਦਾ ਸੀ। ਹੁਣ ਆਸਟ੍ਰੇਲੀਆ ਵਿੱਚ ਅਜਿਹੀ ਸਥਿਤੀ ਬਣ ਜਾਵੇ ਤਾਂ ਬਹੁਤ ਹੀ ਘੱਟ ਜਿਹੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਕੋਈ ਹੋਰ ਟੱਬਰ ਰਹਿੰਦੇ ਹੋਣਗੇ ਹੈਲਪ ਕਰਨ ਲਈ। ਅਜਿਹੀ ਸਥਿਤੀ ਵਿੱਚ ਇੱਥੇ ਰੈਸਪਾਈਟ ਕੇਅਰ ਹੈ। ਇਹ ਕੇਅਰ ਜਦੋਂ ਮੁਹੱਈਆ ਹੋ ਜਾਵੇ ਕਮਿਊਨਿਟੀ ਸਰਵਿਸਿਸ ਵੱਲੋਂ ਜਾਂ ਤਾਂ ਕੋਈ ਬੰਦਾ ਘਰ ਵਿੱਚ ਭੇਜ ਦਿੱਤਾ ਜਾਂਦਾ ਹੈ ਜਾਂ ਰੈਸਪਾਈਟ ਹੋਮਸ ਵਿੱਚ ਬਿਮਾਰ ਜਾਂ ਬਜ਼ੁਰਗ ਨੂੰ ਕੁਝ ਦਿਨਾਂ ਲਈ ਮੁਸੀਬਤ ਪਈ ਤੇ ਠਹਿਰਾ ਦਿੱਤਾ ਜਾਂਦਾ ਹੈ ਤਾਂ ਕਿ ਕੇਅਰਰ ਨੂੰ ਜੋ ਕੋਈ ਅਚਾਨਕ ਕੰਮ ਪੈ ਗਿਆ ਹੋਵੇ ਤਾਂ ਉਹ ਕਰ ਸਕੇ। ਸੋ ਇਹ ਰੈਸਪਾਈਟ ਕੇਅਰ ਦਾ ਲਾਭ ਉਹਨਾਂ ਨੂੰ ਵਧੇਰੇ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੂੰ ਮੰਨ ਲਓ ਡਿਮੈਂਸ਼ੀਆ ਹੋਵੇ, ਭੁੱਲਣ ਦੀ ਬਿਮਾਰੀ ਹੋਵੇ। ਸੋ ਡਿਮੈਂਸ਼ੀਆ ਪੇਸ਼ੈਂਟਸ ਨੂੰ ਬਿਲਕੁਲ ਘਰ ਇਕੱਲੇ ਨਹੀਂ ਛੱਡਿਆ ਜਾ ਸਕਦਾ ਅਤੇ ਕੇਅਰਰ ਦੀ ਸ਼ੋਪਿੰਗ ਕਰਨਾ ਵੀ ਕੇਅਰਰ ਲਈ ਮੁਸ਼ਕਿਲ ਹੋ ਜਾਂਦਾ ਹੈ। ਸੋ ਈਵਨ ਦੋ ਕੁ ਘੰਟੇ ਹਫ਼ਤੇ ਦੇ ਦੋ ਘੰਟੇ ਲਈ ਜਿਹੜੀ ਆ ਰੈਸਪਾਈਟ ਕੇਅਰ ਮੁਹੱਈਆ ਕਰਾ ਸਕਦੀ ਕਰੀ ਜਾ ਸਕਦੀ ਆ ਤਾਂ ਕਿ ਕੇਅਰਰ ਸ਼ੋਪਿੰਗ ਵਗੈਰਾ ਕਰ ਆਵੇ। ਸੋ ਇਹ ਸਾਰੀਆਂ ਗੱਲਾਂ ਭਾਵੇਂ ਲੱਗਣ ਕਿ ਅੱਜ ਆਪਣੇ 'ਤੇ ਲਾਗੂ ਨਹੀਂ ਹੁੰਦੀਆਂ, ਪਰ ਉਮਰ ਤਾਂ ਸਭ ਦੀ ਵੱਧਦੀ ਜਾਣੀ ਆ ਅਤੇ ਬਿਮਾਰੀ ਜਾਂ ਕੋਈ ਅਨਹੋਣੀ ਘਟਨਾ ਦਾ ਵੀ ਕਿਸੇ ਨੂੰ ਕੋਈ ਪਤਾ ਨਹੀਂ ਕਦੋਂ ਹੋ ਜਾਵੇ। ਅਤੇ ਇਸ ਵਕਤ ਜੇ ਥੋੜ੍ਹੀ ਬਹੁਤ ਪਰਿਵਾਰ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੋਵੇਗੀ ਤਾਂ ਕੇਅਰਰ ਦੀ ਜ਼ਿੰਦਗੀ ਸੁਖੌਲੀ ਹੋ ਜਾਏਗੀ। ਅਤੇ ਅਖੀਰ ਸਭ ਤੋਂ ਜ਼ਰੂਰੀ ਗੱਲ ਕਰਾਂ ਕਿ ਕੇਅਰਰ ਦੀ ਆਪਣੀ ਸਿਹਤ ਵੀ ਬਹੁਤ ਜ਼ਰੂਰੀ ਹੈ। ਸੋ ਮੈਂ ਸਭ ਸਰੋਤਿਆਂ ਨੂੰ ਸੁਜੈਸਟ ਕਰਾਂਗੀ ਕਿ ਕੇਅਰਰ ਨੂੰ ਆਪਣੀ ਵੱਧਦੀ ਜ਼ਿੰਮੇਵਾਰੀ ਦਾ ਬਣਦਾ ਮਾਣ ਦਈਏ, ਉਸਦੀ ਘਰ ਦੇ ਕੰਮਾਂ ਵਿੱਚ ਸਹਾਇਤਾ ਕਰੀਏ ਤਾਂ ਕਿ ਕੇਅਰਰ ਦੀ ਆਪਣੀ ਸਿਹਤ ਬਣੀ ਰਹੇ। ਅਤੇ ਜੇ ਕੇਅਰਰ ਦੀ ਆਪਣੀ ਸਿਹਤ ਠੀਕ ਹੋਵੇਗੀ ਤਾਂ ਉਹ ਪਰਿਵਾਰ ਦੇ ਜੀਆਂ ਦੀ ਸੇਵਾ ਵੀ ਕਰ ਸਕੇਗਾ। ਸੋ ਕੇਅਰਰ ਆਪਣੇ ਆਪ ਲਈ ਵਕਤ ਕੱਢੇ, ਆਪਣੀਆਂ ਮੈਡੀਕਲ ਅਪੁਆਇੰਟਮੈਂਟਸ ਨਾ ਭੁੱਲੇ, ਆਪ ਦਵਾਈ ਸਹੀ ਸਮੇਂ 'ਤੇ ਖਾਵੇ, ਆਪਣੇ ਪਰਿਵਾਰ ਦੇ ਜਾਂ ਕੁਝ ਤੋਂ ਕੁਝ ਸਹਾਇਤਾ ਦੀ ਮੰਗ ਕਰੇ ਅਤੇ ਪਰਿਵਾਰ ਦੀ ਸਹਾਇਤਾ ਨਾਲ ਸਪੋਰਟ ਸਰਵਿਸਿਜ਼ ਮੁਹੱਈਆ ਕਰਵਾ ਲਵੇ। ਕੇਅਰਰਸ ਆਸਟ੍ਰੇਲੀਆ ਨਾਮ ਦੀ ਇੱਕ ਸੰਸਥਾ ਹੈ ਜੋ ਕੇਅਰਰਸ ਦੀ ਸਪੋਰਟ ਕਰਦੀ ਹੈ। ਸੋ ਜੋ ਅੱਜ ਦੇ ਵਿਚਾਰਾਂ ਵਿੱਚ ਜੇ ਕੋਈ ਇਹੋ ਜਿਹੀ ਗੱਲ ਰਹਿ ਗਈ ਹੈ ਜੋ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕੇਅਰਰਸ ਆਸਟ੍ਰੇਲੀਆ ਦੀ ਵੈਬਸਾਈਟ 'ਤੇ ਜਾ ਕੇ ਜਾਂ ਉਹਨਾਂ ਨੂੰ ਫੋਨ ਕਰ ਸਕਦੇ ਹੋ, ਜਾਂ ਫਿਰ ਜੇ ਕੋਈ ਆਪਣੀ ਭਾਸ਼ਾ ਪੰਜਾਬੀ ਹਿੰਦੀ ਵਗੈਰਾ ਵਿੱਚ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੀ ਵੈਬਸਾਈਟ mcwh.com.au ਤੇ ਜਾ ਕੇ ਰਿਕੁਐਸਟ ਫਾਰਮ ਭਰ ਸਕਦੇ ਹੋ ਜਾਂ ਸਾਨੂੰ ਫੋਨ ਕਰ ਸਕਦੇ ਹੋ। ਨੰਬਰ ਹੈਗਾ 9039418 0999 ਜਾਂ ਟੋਲ ਫਰੀ ਨੰਬਰ ਹੈਗਾ 1-800-656-421। ਸੋ ਅਸੀਂ ਇੱਕ ਕੇਅਰਰਸ ਪ੍ਰੋਜੈਕਟ ਦੇ ਅਧੀਨ ਕਾਫੀ ਭਾਸ਼ਾਵਾਂ ਵਿੱਚ ਜਾਣਕਾਰੀ ਤਿਆਰ ਕੀਤੀ ਹੈ। ਸੋ ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਜਾਣਕਾਰੀ ਘਰੇ ਪੋਸਟ ਕਰਵਾ ਸਕਦੇ ਹੋ।
ਜੀ ਗਗਨ ਜੀ, ਬਹੁਤ ਬਹੁਤ ਮਿਹਰਬਾਨੀ, ਇਹ ਬੜੀ ਅਹਿਮ ਤੇ ਮਹੱਤਵਪੂਰਨ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ।
SBS, 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 SB